सत नाम वाहे गुरु सत नाम वाहे गुरु सत नाम वाहे गुरु एक ओंकार सतनाम कर्ता पुरुष निरभउ निर्वैर अकाल मूरत अजूनी सैभं गुरप्रसाद जप आदि सच जुगाद सच है पी सच नानक होसी पी सच गुरदाता गुर हिवै कर गुरदीपक त्यों लोए अमर पदार्थ नानका मन मनए सुख होए कोई गावे को सुने कोई करे विचार को उपदेशे को दृढ़े तिसका होए उदार ज्यों बुलावे हैं त्यों बोले हैं स्वामी कुदरत कावण हमारी साध संग नानक जस गायो जो प्रभु की आत प्यारी साध संग नानक जस गायो जो प्रभु की आत प्यारी
सतनाम श्री वाहे गुरु साहिब जियो सलोक महला पंजवा गुरु नानक हर नाम दृढ़ाया पन्नन कड़न समरथ प्रभ सदा समल है मित्र तू दुख सबाया लथ महला पंजवान खुद आवंत ना जानई लाज कुबोल नानक मांगे नाम हर कर कृपा संजोग पावड़ी जे वेहे कर्म कमामदा ते वेहे फलते चबे तत्ता लोह सार विच संगे पलते कत गलावा चालिया तिन दूत अमल ते काई आसना पुनिया नित पर मल हिरते किया न जाने आकिरत कण विच जोनी फिरते सबे तेरा निखुटियस हिरलयस तरते विजन कलह ना देवदा ता लया करते जो जो करते अहम्यो चढ़ तरती पड़ते विजन कलह ना देवदा ता लया करते जो जो करते अहम्यो चढ़ तरती पड़ते सलोक महला पंजवा गुरु नानक हर नाम दृढ़ाया पन्नन कड़न समरथ
वाहिगुरु जी का खालसा वाहिगुरु जी की फतेह परम सन्मान योग सतगुरु महाराज दी साजी नवाजी होई गुरु खालसा सतसंग जियो सतगुरु ने अपार बख्शिश कीती ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸੇ ਪਾਵਨ ਅੰਮ੍ਰਿਤ ਰੂਪ ਬਾਣੀ ਨੂੰ ਜਿਵੇਂ ਜਿਵੇਂ ਸਤਿਗੁਰੂ ਉਚਾਰਨ ਕਰਦੇ ਉਹਨੂੰ ਨਾਲ ਨਾਲ ਲਿਖਵਾਈ ਵੀ ਜਾਂਦੇ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਹੇ ਥਾ ਬਾਣੀ ਕਾ ਬੋਹੇ ਥਾ ਇਹ ਆਪਣੇ ਨਾਨਾ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਵਰਦਾਨ ਸਫਲ ਕਰਦਿਆਂ ਹੋਇਆਂ ਜਿੱਥੇ ਆਪ ਵੀ ਬੇਅੰਤ ਬਾਣੀ ਉਚਾਰਨ ਕੀਤੀ ਉੱਥੇ ਨਾਲ ਦੀ ਨਾਲ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਅੰਮ੍ਰਿਤਸਰ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੀ ਕੀਤੀ ਅਤੇ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਬੋ ਕੀ ਤਲਵੰਡੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਜਿੱਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦਾ ਆਪਣੇ ਅਨਪਾਵ ਰਾਹੀਂ ਕੰਠੋਂ ਉਚਾਰਨ ਕੀਤਾ ਉੱਥੇ ਨਾਲ ਦੀ ਨਾਲ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਗਵਾ ਕੇ ਸੰਪੂਰਨ ਬਾਣੀ ਲਿਖਵਾਈ ਅਤੇ ਇਸ ਦੇ ਨਾਲ ਹੀ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਹੋਰ ਵੀ ਦੂਸਰੇ ਮਹਾਂਪੁਰਖ ਵਿਚਾਰ ਦੱਸਦੇ ਆ ਰਹੇ ਹਨ ਕਿ ਸਾਹਿਬ ਕਲਗੀਧਰ ਪਾਤਸ਼ਾਹ ਜਿਤਨੀ ਵੀ ਹਜ਼ੂਰ ਬਾਣੀ ਉਚਾਰਨ ਕਰਦੇ ਓਨੀ ਬਾਣੀ ਦੇ ਹਮੇਸ਼ਾ ਅਰਥ ਵੀ ਕਰਦੇ ਸਨ। ਕਰੀਬ ਕਰੀਬ 9 ਮਹੀਨੇ 9 ਦਿਨਾਂ ਦੇ ਵਿੱਚ ਇਹ ਮਹਾਨ ਕਾਰਜ ਸੰਪੂਰਨ ਹੋਇਆ ਜਿੱਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਸਤਿਗੁਰੂ ਨੇ ਆਪਣੇ ਅਨਪਾਵ ਰਾਹੀਂ ਕੰਠੋਂ ਉਚਾਰਨ ਕੀਤਾ ਉੱਥੇ ਨਾਲ ਨਾਲ ਇਸ ਤੁਰਕੀ ਬਾਣੀ ਦੇ ਅਨਪਵੀ ਅਰਥ ਕਰਕੇ ਵੀ ਸੁਣਾਏ ਜਿੱਥੋਂ ਗੁਰਬਾਣੀ ਦੇ ਅਰਥਾਂ ਦੀ ਟਕਸਾਲ ਆਰੰਭ ਹੁੰਦੀ ਹੈ ਜਿਸ ਨੂੰ ਅੱਜ ਕੱਲ੍ਹ ਪੰਥ ਦੇ ਅੰਦਰ ਦਮਦਮੀ ਟਕਸਾਲ ਕਹਿ ਕੇ ਯਾਦ ਕੀਤਾ ਜਾਂਦਾ ਹੈ। ਉਸੇ ਦਮਦਮੀ ਟਕਸਾਲ ਦੇ ਨਾਲ ਪਿੰਡਰਾਂ ਵਾਲੇ ਸ਼ਬਦ ਦਾ ਪ੍ਰਯੋਗ ਕਦੋਂ ਤੇ ਕਿੱਥੋਂ ਆਰੰਭ ਹੋਇਆ ਇਹਦੇ ਬਾਰੇ ਆਪ ਸੰਗਤਾਂ ਦੀ ਵਾਕਫੀਅਤ ਵਾਸਤੇ ਦਾਸ ਬੇਨਤੀ ਕਰਨੀ ਚਾਹੁੰਦਾ ਹੈ। ਇਸ ਟਕਸਾਲ ਦੇ 11ਵੇਂ ਮੁਖੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਹੋਏ ਨੇ। ਉਹਨਾਂ ਦਾ ਜਨਮ ਅਸਥਾਨ ਹੀ ਪਿੰਡਰ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਇੰਡੀਆ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਉਹਨਾਂ ਮਹਾਂਪੁਰਖਾਂ ਨੂੰ ਸਾਰੇ ਪਿੰਡਰਾਂ ਵਾਲੇ ਕਹਿ ਕੇ ਯਾਦ ਕਰਦੇ ਸਨ। ਉਹਨਾਂ ਮਹਾਂਪੁਰਖਾਂ ਦੀ ਕਾਲ ਕਮਾਈ ਦਾ ਸਦਕਾ ਉਹਨਾਂ ਤੋਂ ਅੱਗੇ ਵਰੋਸਾਏ ਹੋਏ ਮਹਾਂਪੁਰਖ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਭਾਵੇਂ ਉਹਨਾਂ ਦਾ ਜਨਮ ਨਗਰ ਅਖਾੜਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿੱਚ ਸੀ ਪਰ ਮਹਾਂਪੁਰਖਾਂ ਤੋਂ ਬਾਅਦ ਉਸ ਪਿੰਡਰਾਂ ਅਸਥਾਨ ਗੁਰਦੁਆਰਾ ਅਖੰਡ ਪ੍ਰਕਾਸ਼ ਦੀ ਸੇਵਾ ਸੰਭਾਲ ਕਰਨ ਕਰਕੇ ਉਹਨਾਂ ਮਹਾਂਪੁਰਖਾਂ ਨੂੰ ਵੀ ਪਿੰਡਰਾਂ ਵਾਲੇ ਸ਼ਬਦ ਨਾਲ ਹੀ ਸੰਬੋਧਨ ਕੀਤਾ ਜਾਂਦਾ ਸੀ। ਉਹਨਾਂ ਤੋਂ ਅੱਗੇ ਵਰੋਸਾਏ ਹੋਏ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਜਿਨ੍ਹਾਂ ਨੂੰ ਪਿੰਡਰਾਂ ਵਾਲੇ ਹੀ ਮਹਾਂਪੁਰਖ ਆਖਿਆ ਜਾਂਦਾ ਸੀ। ਉਹਨਾਂ ਨੇ ਮਹਾਂਪੁਰਖਾਂ ਦੇ ਸੱਚਖੰਡ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਅਤੇ ਨਾਲ ਹੀ ਗੁਰਮਤਿ ਸੰਗੀਤ ਵਿਦਿਆਲਾ ਚਲਾਇਆ, ਜਿਸ ਦੇ ਵਿੱਚ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਸੰਥਿਆ, ਸ਼ੁੱਧ ਪਾਠ ਅਤੇ ਕਥਾ ਇਤਿਹਾਸ ਵੀ ਪੜ੍ਹਾਇਆ ਜਾਂਦਾ ਸੀ। ਔਰ ਉਹ ਮਹਾਂਪੁਰਖਾਂ ਨੂੰ ਵੀ ਸੰਤ ਪਿੰਡਰਾਂ ਵਾਲੇ ਕਹਿ ਕੇ ਸੰਗਤਾਂ ਯਾਦ ਕਰ ਰਹੀਆਂ ਹਨ ਅਤੇ ਗੁਰਦੁਆਰਾ ਅਖੰਡ ਪ੍ਰਕਾਸ਼ ਪਿੰਡਰ ਕਲਾਂ ਅਸਥਾਨ 'ਤੇ ਉਹਨਾਂ ਮਹਾਂਪੁਰਖਾਂ ਤੋਂ ਬਾਅਦ ਹੁਣ ਤੱਕ ਕੌਮ ਦੇ ਮਹਾਨ ਵਿਦਵਾਨ, ਮਹਾਨ ਤਪਸਵੀ, ਪਵਿੱਤਰ ਆਤਮਾ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਸੇਵਾ ਨਿਭਾ ਰਹੇ ਹਨ। ਦਾਸ ਨੇ ਵੀ ਉਹਨਾਂ ਦੇ ਪਾਸੋਂ ਹੀ ਗੁਰਮਤਿ ਦੀ ਵਿਦਿਆ ਪ੍ਰਾਪਤ ਕੀਤੀ ਅਤੇ ਦੂਸਰੇ ਪਾਸੇ ਜੋ ਦਮਦਮੀ ਟਕਸਾਲ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਤੋਂ ਬਾਅਦ ਫਿਰ ਉਹਨਾਂ ਦੇ ਅਸਥਾਨ 'ਤੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਏ ਔਰ ਉਹਨਾਂ ਨੇ ਜਿੱਥੇ ਇਹ ਟਕਸਾਲ ਦੀ ਜ਼ਿੰਮੇਦਾਰੀ ਨੂੰ ਬੜੀ ਤਨਦੇਹੀ ਦੇ ਨਾਲ ਨਿਭਾਇਆ, ਉੱਥੇ ਨਾਲ ਦੀ ਨਾਲ ਸਿੱਖੀ ਦਾ ਮਹਾਨ ਪ੍ਰਚਾਰ ਕਰਕੇ ਜਿਹੜੇ ਨੌਜਵਾਨ ਸਿੱਖੀ ਤੋਂ ਦੂਰ ਚਲੇ ਗਏ ਸਨ ਅਤੇ ਉਹਨਾਂ ਨੂੰ ਮੁੜ ਗੁਰੂ ਚਰਨਾਂ ਦੇ ਨਾਲ ਜੋੜਿਆ ਅਤੇ ਜੋ ਉਹਨਾਂ ਦੀ ਕੁਰਬਾਨੀ ਹੈ, ਜੋ ਉਹਨਾਂ ਦੀ ਦੇਣ ਹੈ, ਹਮੇਸ਼ਾ ਲਈ ਕੌਮ ਯਾਦ ਰੱਖੇਗੀ। ਉਹਨਾਂ ਮਹਾਂਪੁਰਖਾਂ ਤੋਂ ਬਾਅਦ ਸ਼੍ਰੀਮਾਨ ਸਤਿਕਾਰਯੋਗ ਬਾਬਾ ਠਾਕੁਰ ਸਿੰਘ ਜੀ, ਜੋ ਵਿਦੇਸ਼ਾਂ ਦੇ ਵਿੱਚ ਵੀ ਗੁਰਮਤਿ ਗੁਰਸਿੱਖੀ ਦਾ ਪ੍ਰਚਾਰਨ ਕਰਨ ਕਰਾਉਣ ਦੇ ਹਿੱਤ ਆਉਂਦੇ ਰਹੇ ਹਨ, ਉਹਨਾਂ ਨੇ ਲਗਾਤਾਰ 21 ਸਾਲ ਸੇਵਾ ਨਿਭਾਈ। ਹੁਣ ਉਹਨਾਂ ਤੋਂ ਬਾਅਦ ਸਤਿਕਾਰਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜਥਾ ਪਿੰਡਰਾਂ ਮਹਿਤਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਉਹ ਸੇਵਾ ਨਿਭਾ ਰਹੇ ਹਨ। ਸੋ ਕਹਿਣ ਤੋਂ ਪਾਵੇ ਸੰਗਤਾਂ ਦੀ ਗਿਆਤ ਵਾਸਤੇ ਹੀ ਦਾਸ ਨੇ ਬੇਨਤੀ ਕੀਤੀ ਹੈ ਵੀ ਦਮਵੀਂ ਟਕਸਾਲ ਦੇ ਨਾਲ ਪਿੰਡਰਾਂ ਵਾਲੇ ਸ਼ਬਦ ਕਿਉਂ ਤੇ ਕਦੋਂ ਜੁੜਿਆ ਹੈ। ਇਹ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਦੀ ਘਾਲਣਾ ਦਾ ਸਦਕਾ ਹੈ। ਹੁਣ ਜਿਹੜੇ ਵੀ ਇਸ ਟਕਸਾਲ ਦੇ ਮੁਖੀ ਆਉਂਦੇ ਹਨ ਤੇ ਉਹਨਾਂ ਨੂੰ ਵੀ ਸੰਗਤਾਂ ਪਿੰਡਰਾਂ ਵਾਲੇ ਸ਼ਬਦ ਦੁਆਰਾ ਹੀ ਯਾਦ ਕਰਦੀਆਂ ਹਨ ਤੇ ਇਸ ਦਮਵੀਂ ਟਕਸਾਲ ਦੀ ਸੰਪਰਦਾਇ ਪਿੰਡਰਾਂ ਦੀ ਇਹ ਇੱਕ ਮਰਿਆਦਾ ਹੈ ਕਿ ਵਿਦਿਆਰਥੀਆਂ ਨੂੰ ਆਰੰਭ ਤੋਂ ਕਥਾ ਸ਼ੁਰੂ ਕਰਕੇ ਤੇ ਸੰਪੂਰਨ ਗੁਰਬਾਣੀ ਦੇ ਅਰਥ ਪੜਾਏ ਜਾਂਦੇ ਸਨ ਅਤੇ ਨਾਲ ਦੀ ਨਾਲ ਗੁਰ ਇਤਿਹਾਸ ਨੂੰ ਵੀ ਪੜਾਇਆ ਜਾਂਦਾ ਸੀ। ਔਰ ਇਹ ਜੋ ਕਥਾ ਤੇ ਸੰਥਿਆ ਦਾ ਪ੍ਰੋਗਰਾਮ ਸੀ ਉਹ ਸੰਗਤ ਦੇ ਵਿੱਚ ਹੀ ਹੋਇਆ ਕਰਦਾ ਸੀ। ਮਹਾਂਪੁਰਖ ਗੁਰੂ ਮਹਾਰਾਜ ਦੀ ਤਾਬਿਆਂ ਵਿੱਚ ਬੈਠ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਵੇਲੇ ਕਥਾ ਕਰਦੇ ਤੇ ਸ਼ਾਮ ਨੂੰ ਗੁਰ ਇਤਿਹਾਸ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਤੇ ਨਾਲ ਨਾਲ ਬੇਅੰਤ ਸੰਗਤਾਂ ਵੀ ਸਰਵਣ ਕਰਦੀਆਂ। ਇਸ ਢੰਗ ਦੇ ਨਾਲ ਇਹ ਸਿਲਸਿਲਾ ਚੱਲਦਾ ਆ ਰਿਹਾ ਹੈ ਤੇ ਹੁਣ ਇਹ ਵੀ ਕਥਾ ਗੁਰੂ ਦੀ ਬਖਸ਼ਿਸ਼ ਦੁਆਰਾ ਆਰੰਭ ਹੋਈ ਸੀ ਜੋ ਕਰੀਬ ਕਰੀਬ 317 ਅੰਗ ਤੱਕ ਪਿੱਛੇ ਸੰਗਤਾਂ ਸਰਵਣ ਕਰ ਚੁੱਕੀਆਂ ਹਨ ਤੇ ਹੁਣ ਇਸ ਤੋਂ ਅੱਗੇ ਜੋ ਕਥਾ ਆਰੰਭ ਹੋ ਰਹੀ ਹੈ ਇਹ ਪੰਨਾ 317 ਅੰਗ ਤੋਂ ਸ਼ੁਰੂ ਹੋ ਰਹੀ ਹੈ ਅਤੇ ਇਹ ਕਥਾ ਗੁਰੂ ਕਿਰਪਾ ਦੁਆਰਾ ਗੁਰਦੁਆਰਾ ਅਕਾਲ ਜੋਤ ਵਿਖੇ ਆਰੰਭ ਹੋ ਰਹੀ ਹੈ। ਸਤਿਗੁਰੂ ਬਖਸ਼ਿਸ਼ ਕਰਨ ਜੋ ਸੰਗਤ ਵੱਲੋਂ ਅਤੇ ਪੰਜ ਸਿੰਘਾਂ ਵੱਲੋਂ ਅਰਦਾਸ ਕੀਤੀ ਗਈ ਹੈ, ਸਤਿਗੁਰੂ ਤੇ ਭਰੋਸਾ ਹੈ, ਟੇਕ ਹੈ ਅਤੇ ਯਕੀਨ ਵੀ ਹੈ ਔਰ ਇਹ ਅਰਦਾਸ ਅਵਸ਼ ਪੂਰੀ ਹੋਵੇਗੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਕਾਰਜ ਨੂੰ ਗੁਰੂ ਪੰਥ ਦਾ ਕਾਰਜ ਸਮਝ ਕੇ ਜ਼ਰੂਰ ਅੰਗ ਸੰਗ ਹੋ ਕੇ ਸਹਾਇਤਾ ਕਰਨਗੇ। ਆਓ ਹੁਣ ਆਪਾਂ ਇਸ ਕਥਾ ਨੂੰ ਆਰੰਭ ਕਰੀਏ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਗੌੜੀ ਰਾਗ ਦੀ ਪਹਿਲੀ ਵਾਰ ਹੈ। ਇਹ ਜਿਹੜੀ ਵਾਰ ਹੈ ਮਹੱਲੇ ਚੌਥੇ ਦੀ ਹੈ, ਭਾਵ ਗੁਰੂ ਰਾਮਦਾਸ ਮਹਾਰਾਜ ਦੀ ਹੈ। ਪਹਿਲੇ ਪਹਿਲੇ ਵਾਰ ਦੇ ਵਿੱਚ ਕੇਵਲ ਪੌੜੀਆਂ ਹੀ ਪੜ੍ਹੀਆਂ ਜਾਂਦੀਆਂ ਸਨ ਅਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਬਾਣੀ ਦੀ ਤਰਤੀਬ ਬਣਾਈ ਉਸ ਵੇਲੇ ਇਹਨਾਂ ਵਾਰਾਂ ਦੇ ਨਾਲ ਸ਼ਲੋਕ ਵੀ ਚੜ੍ਹਾ ਦਿੱਤੇ। ਕੁਛ ਜਿਹੜੇ ਸਤਿਗੁਰੂ ਦੀ ਵਾਰ ਹੁੰਦੀ ਸੀ ਉਹਨਾਂ ਦੀ ਬਾਣੀ ਦੇ ਸ਼ਲੋਕ ਅਤੇ ਕੁਝ ਹੋਰ ਸਤਿਗੁਰੂ ਸਾਹਿਬਾਨ ਦੇ ਸ਼ਲੋਕ ਅਤੇ ਕੁਝ ਆਪਣੇ ਵੱਲੋਂ ਵੀ ਗੁਰੂ ਮਹਾਰਾਜ ਨੇ ਪਵਿੱਤਰ ਬਾਣੀ ਉਚਾਰਨ ਕਰਕੇ ਉਹਦੇ ਵਿੱਚ ਸ਼ਾਮਲ ਕਰ ਦਿੱਤੀ। ਇਸ ਲਈ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਰਨੀ ਚਾਹੀਦੀ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਇਹ ਸਤਿਗੁਰੂ ਦੀ ਮੌਜ ਹੈ। ਵਾਰ ਮਹੱਲੇ ਚੌਥੇ ਦੀ ਹੈ, ਪੌੜੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਹਨ ਪਰ ਸ਼ਲੋਕ ਮਿਸ਼ਰਤ ਹਨ। ਇਹ ਸ਼ਲੋਕ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਆਪਣਾ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਕਿਰਪਾ ਕਰਕੇ ਸਾਨੂੰ ਇਹ ਦੱਸੋ ਨਾਮ ਦ੍ਰਿੜ ਕਿਵੇਂ ਹੋ ਸਕਦਾ ਹੈ, ਤੇ ਦੂਸਰੀ ਗੱਲ ਇਹ ਵੀ ਵਾਹਿਗੁਰੂ ਦਾ ਸਿਮਰਨ ਕਰਕੇ ਮਨੁੱਖ ਨੂੰ ਕੀ ਲਾਭ ਹੁੰਦਾ ਹੈ। ਇਹ ਜਿਹੜੇ ਦੋ ਸਵਾਲ ਨੇ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸਦਾ ਪਹਿਲੇ ਸ਼ਲੋਕ ਦੇ ਵਿੱਚ, ਕਿਉਂਕਿ ਸ਼ਲੋਕ ਇੱਕ ਦੋਹਰੇ ਦੀ ਕਿਸਮ ਦਾ ਛੰਦ ਹੁੰਦਾ, ਗੁਰਬਾਣੀ ਵਿੱਚ ਰਾਗ ਤੇ ਕਾਵ ਕਲਾ ਦਾ ਵੀ ਪ੍ਰਯੋਗ ਕੀਤਾ ਗਿਆ ਹੈ, ਕਿਉਂਕਿ ਰਾਗ ਤੇ ਕਾਵ ਬੜੀਆਂ ਕੋਮਲ ਕਲਾ ਨੇ ਔਰ ਇਹਨਾਂ ਦਾ ਅਸਰ ਵਾਯੂ ਮੰਡਲ ਤੇ ਵੀ, ਬਨਸਪਤੀ ਤੇ ਵੀ, ਪਸ਼ੂ ਪੰਛੀਆਂ ਤੇ ਵੀ ਤੇ ਹਰ ਮਨੁੱਖ ਦੇ ਹਿਰਦੇ ਉੱਤੇ ਡੂੰਘਾ ਪੈਂਦਾ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਬੀ ਸੰਦੇਸ਼ ਪਵਿੱਤਰ ਬਾਣੀ ਦਾ ਉਚਾਰਨ ਕਰਨ ਦੇ ਸਮੇਂ ਰਾਗ ਤੇ ਕਾਵ ਕੋਮਲ ਕਲਾ ਦਾ ਪ੍ਰਯੋਗ ਕੀਤਾ ਹੈ। ਵਾਰਾਂ ਦੇ ਵਿੱਚ ਸ਼ਲੋਕ ਤੇ ਪੌੜੀਆਂ ਦਾ ਜੋ ਜ਼ਿਕਰ ਹੈ, ਸ਼ਲੋਕ ਤੇ ਪੌੜੀ ਪਿੰਗਲ ਦੇ ਅਨੁਸਾਰ ਛੰਦ ਮੰਨੇ ਗਏ ਨੇ। ਸੋਰਠ ਰਾਗ ਹੈ, ਸ਼ਲੋਕ ਤੇ ਪੌੜੀ ਛੰਦ ਨੇ। ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ 32ਵੇਂ ਸ਼ਲੋਕ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸ਼ਲੋਕ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹੱਲਾ ਪੰਜਵਾਂ, ਗੁਰੂ ਨਾਨਕ ਹਰ ਨਾਮ ਦ੍ਰਿੜਾਇਆ ਪੰਨਣ ਕੜਨ ਸਮਰੱਥ।
ਇਹ ਜਿਹੜਾ ਆਰੰਭ ਦੇ ਵਿੱਚ ਸਲੋਕ ਮਹੱਲਾ ਪੰਜਵਾਂ ਇਹ ਹੈਡਿੰਗ ਲਿਖਿਆ ਹੈ, ਸਲੋਕ ਛੰਦਾ ਵਾਚਕ ਹੈ ਅਤੇ ਮਹੱਲਾ ਪੰਜਵਾਂ ਇਹ ਸਤਿਗੁਰੂ ਦਾ ਵਾਚਕ ਹੈ। ਜਿਹੜਾ ਪੰਜਵਾਂ ਸ਼ਬਦ ਹੈ ਇਹ ਪੰਜਵੇਂ ਸਤਿਗੁਰੂ, ਮਹੱਲਾ ਦਾ ਅਰਥ ਹੈ ਸਰੂਪ ਅਤੇ ਇਸ ਇਹ ਜਿਹੜਾ ਮਹੱਲਾ ਸ਼ਬਦ ਹੈ ਚਾਹੇ ਅੱਖਰਾਂ ਦੇ ਵਿੱਚ ਮੰਮਾ ਹਾਹਾ ਲੱਲੇ ਨੂੰ ਕੰਨੇ ਦੇ ਨਾਲ ਲਿਖਿਆ ਹੁੰਦਾ ਹੈ ਅਤੇ ਚਾਹੇ ਮੰਮੇ ਦੇ ਨਾਲ ਦੋ ਬਸਰਗਾਂ ਪਾ ਕੇ ਲਿਖਿਆ ਜਾਂਦਾ ਹੈ ਸੰਪਰਦਾਇ ਵਿੱਚ ਅਤੇ ਪਰਾਚੀਨ ਜਿੰਨੀਆਂ ਵੀ ਪੰਥਕ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਮਹੱਲਾ ਹੀ ਉਚਾਰਨ ਕੀਤਾ ਜਾਂਦਾ ਹੈ। ਸਲੋਕ ਮਹੱਲਾ ਪੰਜਵਾਂ, ਗੁਰੂ ਨਾਨਕ ਹਰ ਨਾਮ ਦ੍ਰਿੜਾਇਆ ਪੰਨਣ ਕੜਨ ਸਮਰੱਥ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਦਾ ਜਵਾਬ ਦਿੰਦੇ ਹਨ ਵੀ ਵਾਹਿਗੁਰੂ ਦਾ ਨਾਮ ਕਿਵੇਂ ਦ੍ਰਿੜ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਗੁਰੂ ਨਾਨਕ ਹਰ ਨਾਮ ਦ੍ਰਿੜਾਇਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾਇਆ। ਭਾਵ ਸਭ ਤੋਂ ਪਹਿਲਾਂ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਜਾਹਰ ਪੀਰ ਜਗਤ ਗੁਰ ਬਾਬਾ ਧੁਰ ਦਰਗਾਹ ਤੋਂ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਸੱਚਖੰਡ ਵਿੱਚੋਂ ਨਾਮ ਦੀ ਦਾਤ ਲੈ ਕੇ ਆਏ ਸਨ। ਉਸੇ ਨਾਮ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਸੰਸਾਰ ਨੂੰ ਦ੍ਰਿੜ ਕਰਵਾਇਆ। ਗੁਰੂ ਨਾਨਕ ਹਰ ਨਾਮ ਦ੍ਰਿੜਾਇਆ। ਫਿਰ ਉਸੇ ਗੁਰੂ ਨਾਨਕ ਦੀ ਜੋਤ ਪਹਿਲੇ, ਦੂਜੇ, ਤੀਜੇ, ਚੌਥੇ ਤੇ 10 ਜਾਮਿਆਂ ਦੇ ਵਿੱਚ ਦੀ ਵਰਤ ਕੇ ਉਹ ਸਾਨੂੰ ਨਾਮ ਦ੍ਰਿੜ ਕਰਵਾ ਰਹੀ ਹੈ। ਤੇ ਹੁਣ ਉਹੀ ਗੁਰੂ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਦਮਾਨ ਹੈ। ਗੁਰੂ ਨਾਨਕ ਹਰ ਨਾਮ ਦ੍ਰਿੜਾਇਆ, ਜਿਹੜਾ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਨਾਮ ਦ੍ਰਿੜ ਕਰਵਾਇਆ ਸੀ, ਉਹ ਨਾਮ ਕਿਹੜਾ ਸੀ? ਮਹਾਂਪੁਰਖ ਉਹਦੇ ਬਾਰੇ ਵਿਚਾਰ ਦੱਸਦੇ ਸਨ। ਇੱਕ ਤਾਂ ਹੈ ਮੂਲ ਮੰਤਰ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਹੈ ਮੂਲ ਮੰਤਰ ਦਾ ਪੂਰਨ ਸਰੂਪ। ਤੇ ਦੂਸਰਾ ਹੈ ਵਾਹਿਗੁਰੂ ਮੰਤਰ। ਵਾਹਿਗੁਰੂ ਮੰਤਰ ਨੂੰ ਗੁਰਮੰਤਰ ਵੀ ਆਖਿਆ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫੈਸਲਾ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਮੂਲ ਮੰਤਰ ਤੇ ਵਾਹਿਗੁਰੂ ਮੰਤਰ ਉਸ ਅਕਾਲ ਪੁਰਖ ਤੋਂ ਲੈ ਕੇ ਆਏ ਔਰ ਉਹਨਾਂ ਨੇ ਸਾਰੇ ਸੰਸਾਰ ਨੂੰ ਦ੍ਰਿੜ ਕਰਵਾਇਆ। ਇਸ ਵੇਲੇ ਦੀ ਜੋ ਪੰਥ ਦੀ ਮਰਯਾਦਾ ਹੈ ਨਾਮ ਦ੍ਰਿੜ ਕਰਨ ਦੀ, ਉਹ ਇਹ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਸਿੰਘ ਜੋ ਬਾਣੀ ਤੇ ਬਾਣੀ ਦੀ ਰਹਿਤ ਵਿੱਚ ਪ੍ਰਪੱਕ ਹੁੰਦੇ ਨੇ, ਨਿਤਨੇਮੀ ਨਾਮ ਅਭਿਆਸੀ, ਕਿਰਤ ਕਰਨ ਵਾਲੇ, ਨਾਮ ਜਪਣ ਵਾਲੇ, ਵੰਡ ਛਕਣ ਵਾਲੇ, ਸਿੱਖੀ ਅਸੂਲਾਂ ਦੀ ਪੂਰਨ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਉਹ ਪੰਜ ਸਿੰਘ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪੰਜ ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਹਨ ਤੇ ਫਿਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਹੁਕਮਨਾਮਾ ਲੈ ਕੇ, ਆਗਿਆ ਲੈ ਕੇ ਤੇ ਫਿਰ ਉਹ ਖੰਡੇ ਬਾਟੇ ਦਾ ਅੰਮ੍ਰਿਤ ਅੰਮ੍ਰਿਤ ਅਬਲਾਖੀ ਮਾਈ ਭਾਈ ਨੂੰ ਛਕਾਉਂਦੇ ਨੇ ਤੇ ਫਿਰ ਉਹ ਜਦੋਂ ਅੰਮ੍ਰਿਤ ਛਕ ਲੈਂਦੇ ਨੇ ਫਿਰ ਉਹਨਾਂ ਨੂੰ ਗੁਰੂ ਮਹਾਰਾਜ ਦੀ ਤਾਬਿਆਂ ਵਿੱਚ ਖਲੋ ਕੇ ਪੰਜ ਪਿਆਰੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਮੂਲ ਮੰਤਰ ਗੁਰਮੰਤਰ ਦ੍ਰਿੜ ਕਰਵਾਉਂਦੇ ਹਨ। ਹੁਣ ਦਾ ਤਰੀਕਾ ਇਹੀ ਹੈ ਵੀ ਪੰਜ ਪਿਆਰੇ ਇਕੱਲੇ ਨਹੀਂ ਨਾਮ ਦ੍ਰਿੜ ਕਰਵਾ ਸਕਦੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਇਹ ਗੁਰੂ ਦਾ ਹੁਕਮ ਹੈ, ਇਹ ਪੰਥ ਦੀ ਮਰਯਾਦਾ ਹੈ। ਗੁਰੂ ਨਾਨਕ ਹਰ ਨਾਮ ਦ੍ਰਿੜਾਇਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਸੰਸਾਰ ਨੂੰ ਨਾਮ ਦ੍ਰਿੜ ਕਰਵਾਇਆ ਹੈ ਤੇ ਹਰ ਗੁਰਸਿੱਖ ਮਾਈ ਭਾਈ ਨੂੰ ਉਹ ਨਾਮ ਦ੍ਰਿੜ ਕਰਨਾ ਵੀ ਚਾਹੀਦਾ ਹੈ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ ਉਪਦੇਸ਼ ਗੁਰੂ। ਇਹ ਪੰਕਤੀ ਕਾਬਲੇ ਗੌਰ ਹੈ, ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ। ਪਹਿਲਾਂ ਗੁਰੂ ਤੋਂ ਉਪਦੇਸ਼ ਲੈਣਾ ਹੈ, ਭਾਵ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਨਾ। ਜੋ ਪੰਜ ਪਿਆਰੇ ਸਾਨੂੰ ਗੁਰਮਤਿ ਦੀ ਸਿੱਖਿਆ ਦ੍ਰਿੜ ਕਰਵਾਉਂਦੇ ਨੇ ਇਹ ਗੁਰੂ ਦਾ ਉਪਦੇਸ਼ ਹੈ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ। ਗੁਰੂ ਦਾ ਉਪਦੇਸ਼ ਲੈ ਕੇ ਫਿਰ ਵਾਹਿਗੁਰੂ ਮੰਤਰ ਦਾ ਜਾਪ ਤੇ ਅਭਿਆਸ ਕਰਨਾ ਚਾਹੀਦਾ। ਇਹਦਾ ਫਲ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ, ਸਾਰੇ ਛੋਟੇ ਵੱਡੇ ਬੱਜਰ ਪਾਪ ਤੇ ਸਮਾਨ ਪਾਪ ਲੈ ਜਾਂਦੇ ਨੇ। ਇਹ ਨਾਮ ਦੀ ਬਰਕਤ ਹੈ, ਇਹ ਨਾਮ ਦੀ ਅਜ਼ਮਤ ਹੈ। ਈਂਧਣ ਕੀਤੋ ਮੂਹ ਕਣਾ ਪੂਰੀ ਦਤੀਮ ਪਾਹੇ, ਮਨ ਵਸੰਦੜੋ ਸੱਚ ਸਹੋ, ਨਾਨਕ ਖੱਬੇ ਦੁਖੜੇ ਓਲਾਹੇ। ਇੱਥੇ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾਇਆ, ਭੰਨਨ ਕਾੜਨ ਸਮਰੱਥ। ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਸਰੀਰ ਨੂੰ ਵੀ ਤੇ ਸਮੁੱਚੇ ਵਿਸ਼ਵ ਨੂੰ ਵੀ ਭੰਨਣ ਤੇ ਕਰਨ ਵਾਸਤੇ ਸਮਰੱਥ ਹੈ। ਸਤਿਗੁਰੂ ਮਹਾਰਾਜ ਨੇ ਇੱਕ ਥਾਂ ਤੇ ਬਾਣੀ ਵਿੱਚ ਲਿਖਿਆ ਹੈ, ਹਰਨ ਪਾਰਨ ਜਾ ਕਾ ਨੇਤਰ ਫੋਰ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅੱਖ ਦੇ ਫੋਰੇ ਵਿੱਚ, ਇੱਕ ਅੱਖ ਦੇ ਚਮਕਾਰੇ ਵਿੱਚ ਉਹ ਸਾਰੇ ਸੰਸਾਰ ਨੂੰ ਬਣਾ ਸਕਦਾ ਤੇ ਟਾ ਸਕਦਾ। ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਏਡੀ ਵੱਡੀ ਕੁਦਰਤ ਹੈ, ਏਡੀ ਵੱਡੀ ਅਜ਼ਮਤ ਹੈ, ਔਰ ਉਹ ਸਾਰੇ ਸੰਸਾਰ ਨੂੰ ਭੰਨਣ ਤੇ ਕੜਨ ਲਈ ਸਮਰੱਥ ਹੈ, ਤੇ ਉਹਦੇ ਨਾਮ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਦ੍ਰਿੜ ਕਰਵਾਇਆ ਹੈ।